SBS Radio.
ਆਸਟ੍ਰੇਲੀਆ ਦੇ ਸਾਰੇ ਪ੍ਰੀ ਸਕੂਲਸ ਨੂੰ ਛੇਤੀ ਹੀ ਇੱਕ ਐਪ ਮੁਹੱਈਆ ਕਰਵਾਇਆ ਜਾਵੇਗਾ ਜਿਸ ਰਾਹੀਂ ਨਿੱਕੇ ਬੱਚੇ ਵਿਦੇਸ਼ੀ ਭਾਸ਼ਾਵਾਂ ਸਿੱਖ ਸਕਣਗੇ। ਆਸਟ੍ਰੇਲੀਅਨ ਸਰਕਾਰ ਦਾ ਕਹਿਣਾ ਹੈ ਕਿ ਅਗਰ ਇਹ ਅਜ਼ਮਾਇਸ਼ ਕਾਮਯਾਬ ਰਹੀ ਤਾਂ ਇਸੇ ਟੈਕਨੋਲੋਜੀ ਦੀ ਵਰਤੋਂ ਕਰਕੇ ਗਣਿਤ ਅਤੇ ਵਿਗਿਆਨ ਯਾਨੀ ਮੈਥਸ ਅਤੇ ਸਾਇੰਸ ਦੀ ਸਿਖਲਾਈ ਵੀ ਕੀਤੀ ਜਾਵੇਗੀ। ਇਸ ਕਲਾਸਰੂਮ ਦੇ ਅੰਦਰ ਬੱਚੇ ਖੇਡ ਖੇਡ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ।
Well, you can play with friends or by yourself.
Is it easy or is it hard to play?
It's easy.
Do you know what language that's in?
Indonesian.
ਮਾਹਿਰ ਅਤੇ ਅਧਿਆਪਕ ਸਾਨੂੰ ਕਈ ਦਹਾਕਿਆਂ ਤੋਂ ਦੱਸਦੇ ਆਏ ਹਨ ਕਿ ਅਸੀਂ ਬੱਚਿਆਂ ਨੂੰ ਜਿੰਨੀ ਛੇਤੀ ਭਾਸ਼ਾਵਾਂ ਸਿਖਾਉਣੀ ਆਰੰਭ ਕਰਾਂਗੇ ਤਾਂ ਬੱਚਿਆਂ ਨੂੰ ਸਿੱਖਣ ਵਿੱਚ ਵੀ ਉਨਾ ਘੱਟ ਸਮਾਂ ਲੱਗੇਗਾ। ਅਤੇ ਹੁਣ ਆਸਟ੍ਰੇਲੀਅਨ ਚਾਈਲਡ ਕੇਅਰ ਅਲਾਇੰਸ ਵਿੱਚ ਕੰਮ ਕਰਦੀ ਨੀਸ਼ਾ ਓਨੀਲ ਦੱਸਦੇ ਹਨ ਕਿ ਉਹ 4-5 ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਨਵੀਨ ਟੈਕਨੋਲੋਜੀ ਦਾ ਪ੍ਰਯੋਗ ਕਰ ਰਹੇ ਹਨ।
Studies have shown that laying down those neural pathways at this age means that no matter what language they try and pick up later on, be it the same language or a different one, they'll pick it up a lot quicker and easier.
ਨੀਸ਼ਾ ਅਨੁਸਾਰ ਨਿੱਕੀ ਉਮਰ ਵਿੱਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹਨਾਂ ਦਾ ਦਿਮਾਗ ਉਮਰ ਭਰ ਲਈ ਤੇਜ਼ ਹੋ ਜਾਂਦਾ ਹੈ ਅਤੇ ਉਹ ਵੱਡੇ ਹੋ ਕੇ ਲਾਇਕ ਵਿਦਿਆਰਥੀ ਬਣਦੇ ਹਨ। ਕੁਝ ਚਿਰ ਪਹਿਲਾਂ ਸਰਕਾਰ ਨੇ ਆਸਟ੍ਰੇਲੀਅਨ ਬੱਚਿਆਂ ਨੂੰ ਬਹੁਭਾਸ਼ੀ ਬਣਾਉਣ ਲਈ $10 million ਰਾਖਵੇਂ ਕੀਤੇ ਸਨ। ਉਸੇ ਫੰਡ ਤੋਂ ਹੁਣ ਇੱਕ ਐਪ ਤਿਆਰ ਕੀਤਾ ਗਿਆ ਹੈ ਤਾਂ ਕਿ ਪ੍ਰੀ ਸਕੂਲਸ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵੀ ਸਿਖਲਾਈਆਂ ਜਾ ਸਕਣ। ਸਿੱਖਿਆ ਮੰਤਰੀ ਸਾਇਮਨ ਬਰਮਿੰਘਮ ਅਨੁਸਾਰ ਉਹਨਾਂ ਨੇ ਬੀਤੇ ਸਾਲ ਇਸ ਐਪ ਦੀ ਅਜ਼ਮਾਇਸ਼ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ।
Over the last year, we've trialled in 41 sites around Australia this Early Learning Languages Australia program, and it's given the 4- and 5-year-olds the opportunity to learn languages such as Indonesian, Chinese, and Arabic and others that are really supporting those children in terms of their capacity. Over the next year, we're going to expand access so that around 1,000 sites who apply to be part of the initial pilot can equally access this application and have the opportunity to provide these opportunities to their children.
ਅਤੇ ਫੈਡਰਲ ਸਰਕਾਰ ਚਾਹੁੰਦੀ ਹੈ ਕਿ ਟੈਕਨੋਲੋਜੀ ਦੇ ਜ਼ਰੀਏ ਗਣਿਤ ਅਤੇ ਵਿਗਿਆਨ ਵਰਗੇ ਔਖੇ ਮੰਨੇ ਜਾਂਦੇ ਵਿਸ਼ਿਆਂ ਨੂੰ ਵੀ ਪੜ੍ਹਾਇਆ ਜਾਵੇ। ਸੋ $6 million ਖਰਚ ਕੇ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਸ ਯਾਨੀ ਸਟੈਮ ਸਬਜੈਕਟਸ ਦੀ ਸਿਖਲਾਈ ਵਾਸਤੇ ਨਵਾਂ ਐਪ ਬਣਾਇਆ ਜਾ ਰਿਹਾ ਹੈ।
We're transforming the way we potentially teach science and maths to young children in the future by going down a similar pathway of using technology to help with their utilization and development of science and maths skills, the same as we're doing in this languages space. So all up, this is a great success and a great step in a journey to make sure that in future we're using technology to help our youngest students in our schooling and education system develop language skills, develop maths and science skills, and be the best they possibly can be equipped to go on to their schooling and their futures.
ਇਸਦਾ ਵੱਡਾ ਕਾਰਨ ਇਹ ਹੈ ਕਿ ਆਸਟ੍ਰੇਲੀਆ ਵਿੱਚ ਹਾਈ ਸਕੂਲ ਵਿੱਚ ਪੜ੍ਹਦੇ ਬੱਚੇ ਜ਼ਿਆਦਾਤਰ ਮੈਥਸ ਜਾਂ ਸਾਇੰਸ ਨਾਲ ਜੁੜੇ ਸਬਜੈਕਟਸ ਨਹੀਂ ਪੜ੍ਹਦੇ। ਅਗਰ ਕੁਝ ਬੱਚੇ 9ਵੀਂ ਜਾਂ 10ਵੀਂ ਵਿੱਚ ਇਹ ਵਿਸ਼ੇ ਚੁਣ ਵੀ ਲੈਂਦੇ ਹਨ ਤਾਂ 12ਵੀਂ ਤੱਕਰ ਪੜ੍ਹਾਈ ਜਾਰੀ ਨਹੀਂ ਰੱਖਦੇ। ਮਾਹਿਰਾਂ ਅਨੁਸਾਰ ਇਸ ਕਾਰਨ ਆਸਟ੍ਰੇਲੀਆ ਦੀ ਨਵੀਂ ਪਨੀਰੀ ਗਣਿਤ ਅਤੇ ਵਿਗਿਆਨ ਤੋਂ ਬਹੁਤ ਪਰੇ ਹਟ ਚੁੱਕੀ ਹੈ। ਯੂਨੀਵਰਸਿਟੀ ਆਫ ਸਿਡਨੀ ਵਿਖੇ ਮੈਥਸ ਪੜ੍ਹਾਉਂਦੀ ਪ੍ਰੋਫੈਸਰ ਨਲਿਨੀ ਜੋਸ਼ੀ ਅਨੁਸਾਰ ਇਸ ਦਾ ਅਸਰ ਨਾ ਸਿਰਫ ਨਵੀਂ ਪਨੀਰੀ ਦੇ ਆਸਟ੍ਰੇਲੀਅਨਸ ਦੀ ਕਾਬਲੀਅਤ ਅਤੇ ਰੋਜ਼ਗਾਰ ਦੇ ਸਾਧਨਾਂ ਉੱਤੇ ਪਿਆ ਹੈ ਬਲਕਿ ਜ਼ਿਆਦਾਤਰ ਲੋਕ ਤਰਕਸ਼ੀਲ ਅਤੇ ਐਨਾਲਿਟੀਕਲ ਵੀ ਨਹੀਂ ਰਹੇ ਹਨ।
What we are losing is this kind of a quantitative analytical intuition.
ਸੁਹਣ ਸਮਾਂ ਹੀ ਦੱਸੇਗਾ ਕਿ ਕੀ ਆਸਟ੍ਰੇਲੀਅਨ ਬੱਚੇ ਇਹਨਾਂ ਐਪਸ ਦੇ ਸਦਕੇ ਨਵੀਆਂ ਭਾਸ਼ਾਵਾਂ ਅਤੇ ਮੈਥਸ ਤੇ ਸਾਇੰਸ ਵਰਗੇ ਵਿਸ਼ੇ ਬਿਹਤਰ ਸਿੱਖਣਗੇ ਜਾਂ ਨਹੀਂ। ਪਰ ਇਹਨਾਂ ਐਪਸ ਦੇ ਇਜਾਦ ਬਾਰੇ ਤੁਸੀਂ ਆਪਣੇ ਵਿਚਾਰ SMS ਰਾਹੀਂ ਜ਼ਰੂਰ ਭੇਜੋ। ਸਾਡਾ ਨੰਬਰ ਹੈ 042-999-6263 042-999-6263 SBS ਪੰਜਾਬੀ ਲਈ ਮੈਂ ਹਾਂ ਮਨਪ੍ਰੀਤ ਕੌਰ ਸਿੰਘ।